ਸੁਣਿਆ ਧਰਤ ਤਬਲ ਆਕਾਸ਼, ਇਹ ਸੁਣਨ ਵਿੱਚ ਹੀ ਆ ਜਾਣਾ ਸਾਰਾ ਕੁਛ। ਸੁਣਿਆ ਦੁੱਖ ਪਾਪ ਕਾ ਨਾਸ ਹੋ ਜਾਣਾ ਹੈ, ਨਾ ਹੀ ਸੁਣਿਆ ਸਭ ਸਿੱਧ ਹੈ ਰਿਧ ਪਿੱਛੇ ਆਵੈ, ਨਾ ਹੀ ਸੁਣਿਆ ਨਵ ਨਿਧ ਮਿਲੈ ਮਨ ਜਿੰਦਿਆ ਪਾਵੈ। ਨਾਮ ਦੇ ਸੁਣਨ ਨਾਲ ਹੀ ਸਾਰਾ ਕੁਛ ਹੋ ਜਾਣਾ, ਨਾ ਹੀ ਸੁਣਿਆ ਨਾ ਉਪਜੈ। ਨਾਮ ਨੂੰ ਕੰਨਾਂ ਨਾਲ ਸੁਣਨ ਕਰਕੇ ਹਿਰਦੇ ਚੋਂ ਨਾਮ ਪ੍ਰਗਟ ਹੋ ਜਾਂਦਾ ਹੈ। ਦਿਆਲ ਤੇਰਾ ਨਾਮ ਤਰਾਂ ਸਤ ਕੁਰਬਾਨ ਹੈ ਜਾਓ, ਹੇ ਵਾਹਿਗੁਰੂ ਦਿਆਲੂ ਜੀ, ਮੈਂ ਤਾਂ ਤੇਰੇ ਨਾਮ ਦੇ ਦੁਆਰਾ ਹੀ ਮੇਰਾ ਤਰਨਾ ਹਾਂ, ਮੈਂ ਵੀ ਤੇਰੇ ਨਾਮ ਦੇ ਨਾਲ ਤਰਨਾ, ਦੁਨੀਆਂ ਨੇ ਵੀ ਤੇਰੇ ਨਾਮ ਦੇ ਨਾਲ ਤਰਨਾ, ਇਸ ਕਰਕੇ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਏ, ਕਹਿੰਦੇ ਇਹ ਹਮੇਸ਼ਾ ਯਾਦ ਰੱਖੋ ਕਿ ਸਾਰਿਆਂ ਵਿੱਚ ਉਹ ਆਪ ਹੀ ਬੈਠਾ ਹੈ। ਕੀ ਤੋਂ ਡਰਦੇ ਹੋ, ਉਹ ਫਲਾਨਾ ਬੰਦਾ ਮੈਨੂੰ ਐਂ ਨਾ ਕਰ ਦੇਵੇ, ਉਹਦੇ ਵਿੱਚ ਵੀ ਉਹੀ ਬੈਠਾ, ਉਹ ਤੂੰ ਉਹਦਾ ਨਾਮ ਜਪ, ਆਪੇ ਦੂਜੇ ਨੇ ਠੀਕ ਹੋ ਜਾਣਾ। ਸੋ ਇਸ ਕਰਕੇ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੂੰ ਕਿਹਾ ਸੀ ਨਾ, ਆ ਕੇ ਸਿੰਘ ਨੇ ਮੁਕਤਸਰ ਸਾਹਿਬ ਲਾਗੇ ਪਿੰਡ ਪੈਂਦਾ, ਕਹਿਣ ਲੱਗਿਆ ਬਈ ਮੈਨੂੰ ਉਹ ਬਦਮਾਸ਼ ਤੋਂ ਬੜਾ ਡਰ ਲੱਗਦਾ, ਅੱਜ ਮੁਕੱਦਮਾ ਹੈ, ਫੈਸਲਾ ਤਾਂ ਮੇਰੇ ਹੱਕ 'ਚ ਹੋਣਾ, ਪਰ ਉਹਨਾਂ ਨੇ ਮੈਨੂੰ ਛੱਡਣਾ ਨਹੀਂ। ਅੱਜ ਮਹਾਂਪੁਰਸ਼ ਚਲੇ ਗਏ, ਜਦੋਂ ਸਾਹਮਣੇ ਆਇਆ, ਕਹਿੰਦੇ ਜੀ ਉਹ ਆ ਰਿਹਾ, ਉਹ ਬੰਦਾ ਉਹ ਸਾਹਮਣੇ ਆਇਆ, ਮਹਾਂਪੁਰਸ਼ਾਂ ਦੇ ਕੋਲ ਆਇਆ, ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਦਾਰਾ ਤੇਰਾ ਹੀ ਨਾਂ ਹੈ, ਬਸ ਦਾਰਾ ਉੱਥੇ ਹੀ ਠੰਡਾ ਕਰ ਦਿੱਤਾ। ਨਹੀਂ ਜੀ, ਕਹਿੰਦਾ ਮੈਂ ਤਾਂ ਦਾਸ ਹੈ ਤੁਹਾਡਾ। ਕਹਿੰਦੇ ਦਾਰਿਆ ਇਹ ਪੁੱਠੇ ਕੰਮ ਛੱਡ ਦੇ ਭਾਈ। ਕਹਿੰਦੇ ਮਹਾਰਾਜ ਕੰਮ ਤਾਂ ਮੈਂ ਛੱਡ ਦਿਆਂ, ਅੰਮ੍ਰਿਤ ਵੀ ਛਕ ਲਾਂ, ਬਾਣੀ ਵੀ ਪੜ੍ਹਾਂ, ਪਰ ਮੇਰੀ ਦੁਸ਼ਮਣੀ ਇੰਨੀ ਵੱਧ ਗਈ ਹੈ ਵੀ ਮੈਂ ਇਹ ਕੰਮ ਛੱਡ ਨਹੀਂ ਸਕਦਾ ਹੁਣ। ਮਹਾਂਪੁਰਸ਼ ਕਹਿੰਦੇ ਉਹ ਅਸੀਂ ਕਰ ਦਿੰਦੇ ਹਾਂ, ਜੇ ਤੂੰ ਸਾਡਾ ਵਚਨ ਮੰਨ ਲਏ ਨਾ ਤੇਰੀ ਦੁਸ਼ਮਣੀ ਰਹੇਗੀ ਨਹੀਂ ਕਿਤੇ। ਕਹਿੰਦੇ ਦੱਸੋ, ਕਹਿੰਦੇ 40 ਦਿਨ ਲਗਾਤਾਰ 32 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰਦੇ, 40ਵੇਂ ਦਿਨ ਤੇਰੇ ਦੁਸ਼ਮਣ ਤੇਰੇ ਚਰਨ ਹੀ ਪੈ ਜਾਣਗੇ ਸਾਰੇ। ਔਰ ਬਿਲਕੁਲ ਇਸੇ ਤਰ੍ਹਾਂ ਹੀ ਹੋਇਆ, 40ਵੇਂ ਦਿਨ ਸਾਰੇ ਉਹਦੇ ਜਿਹੜੇ ਦੁਸ਼ਮਣ ਸੀ ਉਹਨੂੰ ਆ ਕੇ ਕਹਿਣ ਲੱਗੇ ਵੀ ਦਾਰਿਆ, ਜਦ ਤੱਕ ਤੂੰ ਸੀ ਉਸ ਲਾਈਨ ਵਿੱਚ, ਬਦਮਾਸ਼ੀ ਬਹੁਤ ਕਰਦਾ ਸੀ, ਡਾਕੇ ਮਾਰਨੇ, ਚੋਰੀਆਂ ਕਰਨੀਆਂ, ਐਸੇ ਪੁੱਠੇ ਕੰਮ ਕਰਦਾ ਸੀ, ਉਦੋਂ ਤੱਕ ਸਾਡੇ ਨਾਲ ਤੇਰੀ ਦੁਸ਼ਮਣੀ ਤੇਰੀ ਸਾਡੇ ਨਾਲ, ਜਦ ਹੁਣ ਤੂੰ ਅੰਮ੍ਰਿਤ ਛਕ ਲਿਆ, ਬਾਣਾ ਪਾ ਲਿਆ ਸਿੰਘਾਂ ਵਾਲਾ, ਬਾਣੀ ਪੜ੍ਹਨ ਲੱਗ ਪਿਆ, ਹੁਣ ਤੇਰੀ ਸਾਡੀ ਕਾਹਦੀ ਦੁਸ਼ਮਣੀ ਹੈ ਬਈ, ਇਸ ਕਰਕੇ ਅੱਜ ਤੋਂ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਹ ਸਾਰੇ ਉਹਦੇ ਮਿੱਤਰ ਬਣ ਗਏ। ਕਹਿੰਦੇ ਹੁਣ ਤੂੰ ਜਦੋਂ ਲਾਈਨ ਹੀ ਛੱਡ ਦਿੱਤੀ, ਇਸ ਕਰਕੇ ਮਹਾਰਾਜ ਕਹਿੰਦੇ ਉਹ ਨਿਰਭਉ ਵਾਹਿਗੁਰੂ ਨੂੰ ਧਿਆਓ, ਉਹ ਵਾਹਿਗੁਰੂ ਹੀ ਸਾਰਾ ਕੁਝ ਕਰਨ ਵਾਲਾ, ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਏ। ਜਦੋਂ ਆਪਣੀ ਬਿਰਤੀ ਇੱਥੇ ਚਲੀ ਗਈ ਨਾ, ਸੱਚਮੁੱਚ ਗੱਲਾਂ ਬਾਤਾਂ ਨਾਲ ਨਹੀਂ, ਜਦੋਂ ਆਪਾਂ ਦੇਖਿਆ ਕਿ ਸਾਰਿਆਂ ਦੇ ਵਿੱਚ ਉਹ ਆਪ ਹੀ ਬੈਠਾ ਹੈ, ਫਿਰ ਆਪਾਂ ਨੂੰ ਵੀ ਸਾਰਿਆਂ ਵਿੱਚ ਦਿਖਣ ਵੀ ਲੱਗ ਜਾਂਦਾ ਵੀ ਹਰੇਕ ਦੇ ਵਿੱਚ ਆਪ ਹੀ ਬੈਠੇ ਨੇ ਵਾਹਿਗੁਰੂ। ਉਦੋਂ ਬਿਰਤੀ ਬੜੀ ਆਨੰਦਮਈ ਬਣ ਜਾਂਦੀ, ਕਿਸੇ ਤੋਂ ਡਰ ਹੀ ਨਹੀਂ ਲੱਗਦਾ, ਫਿਰ ਬੰਦਾ ਸੱਪਾਂ ਦੇ ਵਿੱਚ ਬੈਠਾ ਰਹਿੰਦਾ, ਸ਼ੇਰਾਂ ਦੇ ਵਿੱਚ ਬੈਠਾ ਰਹਿੰਦਾ, ਜਿੱਥੇ ਮਰਜ਼ੀ ਬਿਠਾ ਦਿਓ ਉਸ ਬੰਦੇ ਨੂੰ ਉੱਥੇ ਹੀ ਬੈਠਾ ਰਹਿੰਦਾ। ਕਿਉਂ? ਸਰਬੰਗ ਸਾਚਾ ਏਕ ਹੈ ਦੂਜਾ ਨਾ ਹੀ ਕੋਏ। ਦੁਸ਼ਮਣ ਵੀ ਉਹਦੇ ਦੋਸਤ ਬਣ ਜਾਂਦੇ ਨੇ, ਉਹਨੂੰ ਕੋਈ ਮਾਰਦਾ ਹੀ ਨਹੀਂ, ਉਹਨੂੰ ਕੋਈ ਤੰਗ ਨਹੀਂ ਕਰਦਾ, ਕੋਈ ਪਰੇਸ਼ਾਨ ਨਹੀਂ ਕਰਦਾ, ਕਿਉਂਕਿ ਉਹਦੇ ਅੰਦਰ ਏਕਤਾ ਆ ਚੁੱਕੀ, ਦੁਬਧਾ ਮੁੱਕ ਚੁੱਕੀ। ਤਾਂ ਕੀ ਸੇਵਾ ਸੋ ਕਰੇ ਜਾਂ ਕਉ ਨਦਰ ਕਰੇ। ਹੁਣ ਉਹ ਵਾਹਿਗੁਰੂ ਦੀ ਸੇਵਾ ਤਾਂ ਉਹੀ ਬੰਦਾ ਕਰੇ ਜਿਹਦੇ ਉੱਤੇ ਵਾਹਿਗੁਰੂ ਹੀ ਕਿਰਪਾ ਕਰੇ। ਵਾਹਿਗੁਰੂ ਅੰਦਰੋਂ ਪ੍ਰੇਰਨਾ ਦਿੰਦੇ ਨੇ, ਘਰ ਜਾ ਕੇ ਕੀ ਕਰਨਾ, ਚਲ ਇੱਥੇ ਸੇਵਾ ਹੀ ਕਰਦੇ ਹਾਂ ਘੜੀ। ਅੰਦਰੋਂ ਹੀ ਐਸੀ ਪ੍ਰੇਰਨਾ ਜੀ ਹੋ ਜਾਂਦੀ ਜੀਵ ਨੂੰ ਕਿ ਜੀਵ ਸੇਵਾ ਕਰਨ ਲੱਗ ਜਾਂਦਾ। ਅੰਦਰੋਂ ਹੀ ਐਸੀ ਪ੍ਰੇਰਨਾ ਜੀ ਹੋ ਜਾਂਦੀ ਵੀ ਇਹ ਕਥਾ ਤਾਂ ਰੇਡੀਓ 'ਚ ਵੀ ਆਉਂਦੀ ਆ, ਟੈਲੀਵਿਜ਼ਨ 'ਤੇ ਵੀ ਆਉਂਦੀ ਆ, ਐਵੇਂ ਇੱਥੇ ਬਹਿ ਕੇ ਟਾਈਮ ਕਾਹਨੂੰ ਖਰਾਬ ਕਰਨਾ। ਉਹ ਉੱਠ ਕੇ ਹੀ ਭੱਜ ਜਾਂਦਾ, ਉਹ ਕਹਿੰਦਾ ਇਹ ਤਾਂ ਮੈਨੂੰ ਵੀ ਆਉਂਦੀ, ਟੈਲੀਵਿਜ਼ਨ 'ਤੇ ਤਾਂ ਕਥਾ ਸੁਣ ਲਉਂਗੇ ਪਰ ਸੰਗਤ ਕਿੱਥੋਂ ਲਿਆਉਂਗੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਥੋਂ ਹੋਣਗੇ, ਉਹ ਤਾਂ ਇਕੱਲਾ ਹੀ ਬੰਦਾ ਬੈਠਾ ਸੁਣਾ ਰਿਹਾ ਉੱਥੇ ਤੋਂ। ਉਹ ਜਿਹੜੀਆਂ ਚੀਜ਼ਾਂ ਮਿਲਣੀਆਂ ਪ੍ਰਤੱਖ ਰੂਪ ਦੇ ਵਿੱਚ, ਇਹ ਤਾਂ ਟੈਲੀਵਿਜ਼ਨ 'ਤੇ ਦੇ ਕੇ ਆਈਸਕ੍ਰੀਮ ਖਾ ਲਿਆ ਕਰੋ, ਉੱਥੇ ਟੈਲੀਵਿਜ਼ਨ 'ਚੋਂ ਨਹੀਂ ਨਿਕਲਦੀ ਬਾਹਰ ਨੂੰ ਆਈਸਕ੍ਰੀਮ, ਵੀ ਠੰਡ ਪੈ ਜਾਏ ਆਪਾਂ ਨੂੰ, ਕਿਤੇ ਮੀਂਹ ਪੈਂਦਾ ਦੇਖ ਲਓ ਟੈਲੀਵਿਜ਼ਨ ਦੇ ਵਿੱਚ, ਮਹਾਰਾਜ ਕਹਿੰਦੇ ਇਉਂ ਜੇ ਤਸਵੀਰਾਂ ਵਿੱਚੋਂ ਗੱਲਾਂ ਬਣਨ ਲੱਗ ਜਾਣ ਫਿਰ ਤਾਂ ਤਸਵੀਰਾਂ ਦੇਖ ਦੇਖ ਕੇ ਹੀ ਆਪਾਂ ਸਿੱਖ ਬਣ ਜਾਈਏ। ਇਸ ਤਰ੍ਹਾਂ ਨਹੀਂ ਹੁੰਦੀ ਗੱਲ, ਇਹ ਤਾਂ ਕਿਰਪਾ ਦ੍ਰਿਸ਼ਟੀ ਹੋਵੇ ਵਾਹਿਗੁਰੂ ਦੀ ਤਾਂ ਅੰਦਰੋਂ ਹੀ ਮਨ ਬਣ ਜਾਂਦਾ ਸੇਵਾ ਕਰਨ ਦਾ, ਅੰਦਰੋਂ ਹੀ ਭਾਵਨਾ ਬਣ ਜਾਂਦੀ ਹੈ, ਅੰਦਰੋਂ ਹੀ ਪ੍ਰੇਰਣਾ ਦੇ ਦਿੰਦੇ ਨੇ ਬੰਦੇ ਨੂੰ, ਅੰਦਰੋਂ ਹੀ ਭਰੋਸੇ ਵੱਧ ਜਾਂਦੇ ਨੇ, ਸ਼ਰਧਾ ਬਣ ਜਾਂਦੀ ਹੈ। ਜੇ ਪ੍ਰੇਰਣਾ ਦੇ ਦੇਣ ਤਾਂ ਅੰਦਰੋਂ ਹੀ ਮਨਮੁਖਤਾ ਜਨਮ ਲੈ ਲੈਂਦੀ, ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੈ। ਤੁਦ ਬਾਜ ਪਿਆਰੇ ਕੇਵ ਰਹਾ ਸਾ ਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਇਹ ਵਾਹਿਗੁਰੂ ਹੁਣ ਤੁਹਾਡੇ ਤੋਂ ਬਿਨਾਂ ਮੈਥੋਂ ਰਿਹਾ ਨਹੀਂ ਜਾਂਦਾ, ਕਿਵੇਂ ਰਹਾਂ, ਮੈਨੂੰ ਤਾਂ ਉਹ ਵਡਿਆਈ ਦਿਓ। ਵਡਿਆਈਆਂ ਤਾਂ ਤੁਹਾਡੇ ਕੋਲ ਬਹੁਤ ਨੇ, ਜਿਹੜੀ ਮਰਜ਼ੀ ਵਡਿਆਈ ਮੈਨੂੰ ਦੇ ਦਿਓ, ਦੁਨੀਆਂ 'ਚ ਵੱਡੇ ਤੋਂ ਵੱਡਾ ਬਣਾ ਦਿਓ, ਰਾਜਾ ਬਣਾ ਦਿਓ, ਮਿਨਿਸਟਰ ਬਣਾ ਦਿਓ, ਉੱਚੇ ਅਹੁਦੇ ਦੇ ਦਿਓ। ਪਰ ਸਤਿਗੁਰੂ ਕਹਿੰਦੇ ਦੁਨੀਆਂ ਕੇ ਵਡਿਆਈਆਂ ਅੱਗੀ ਸੇਤੀ ਜਾਲ। ਇਹ ਦੁਨਿਆਵੀ ਵਡਿਆਈਆਂ ਤਾਂ ਇੰਨੀ ਖਾਸ ਗੱਲ ਨਹੀਂ ਹੈ, ਜਿਹਨੂੰ ਆਪਾਂ ਆਮ ਲੋਕ ਇਹ ਬੜਾ ਵੱਡਾ ਸਮਝਦੇ ਇਸ ਗੱਲ ਨੂੰ ਵੀ ਮੈਨੂੰ ਵਡਿਆਈ ਮਿਲ ਗਈ ਫਲਾਣੇ ਤਾਂ, ਸਾਰੀਆਂ ਝੂਠੀਆਂ ਵਡਿਆਈਆਂ। ਅਸਲ ਵਡਿਆਈ ਤਾਂ ਨਾਮ ਦੀ ਹੈ। ਜੇ ਕਿਸੇ ਬੰਦੇ ਨੂੰ ਨਾਮ ਦੀ ਵਡਿਆਈ ਮਿਲ ਜੇ, ਕਦੇ ਆਪਾਂ ਲੈ ਕੇ ਨਹੀਂ ਨਾ ਦੇਖੀ ਨਾਮ ਦੀ ਵਡਿਆਈ, ਆਪਾਂ ਸੰਸਾਰੀ ਵਡਿਆਈਆਂ ਤੱਕ ਹੀ ਸੀਮਤ ਰਹਿੰਦੇ ਹਾਂ। ਜ਼ਿੰਦਾਬਾਦ ਹੋ ਗਈ ਮੇਰੀ ਚਾਰੇ ਪਾਸੇ, ਬੱਲੇ ਬੱਲੇ ਹੋ ਗਈ ਮੇਰੀ ਚਾਰੇ ਪਾਸੇ, ਮੈਨੂੰ ਵਡਿਆਈ ਮਿਲ ਗਈ, ਤਗਮਾ ਮਿਲ ਗਿਆ, ਉੱਥੋਂ ਮੈਨੂੰ ਆਹ ਚੀਜ਼ ਮਿਲ ਗਈ, ਪਰਮਵੀਰ ਚੱਕਰ ਮਿਲ ਗਿਆ, ਠੀਕ ਹੈ। ਕਾਸ਼ ਕਿਤੇ ਨਾਮ ਦੀ ਵਡਿਆਈ ਲੈ ਕੇ ਦੇਖੋ, ਤੁਸੀਂ ਦੇਖੋਗੇ ਤਿੰਨੇ ਲੋਕ ਹੀ ਤੁਹਾਡੇ ਕੋਲ ਖੜ੍ਹੇ ਆ, ਸਾਰੇ ਦੇਵਤੇ ਤੁਹਾਡੇ ਕੋਲ ਹੱਥ ਜੋੜ ਕੇ ਖੜ੍ਹੇ ਆ, ਨਾਮ ਦੀ ਸ਼ਕਤੀ ਵਾਲੇ ਕੋਲ ਸਾਰੇ ਖੜ੍ਹੇ ਨੇ। ਤੁਸੀਂ ਕਹੋਗੇ ਕਮਾਲ ਦੀ ਗੱਲ, ਇੰਨੀ ਵੱਡੀ ਵਡਿਆਈ ਮੇਰੀ, ਪਤਾਲ ਵਾਸੀ ਤੁਹਾਡਾ ਸਤਿਕਾਰ ਕਰਨਗੇ, ਪਰਲੋਕ ਵਾਸੀ ਸਤਿਕਾਰ ਕਰਨਗੇ, ਇਹ ਧਰਤੀ ਦੇ ਜੀਵ ਸਤਿਕਾਰ ਕਰਨਗੇ, ਨਾਮ ਵਾਲੇ ਐਵੇਂ ਜਾ ਕੇ ਥਾਂ ਥਾਂ ਦੇ ਉੱਤੇ ਕਹਾਂ ਮੈਨੂੰ ਨਾਮ ਦੀ ਦਾਤ ਬਖਸ਼ੋ। ਹੁਣ ਨਾਮ ਮੇਰਾ ਹੈ, ਮਹਾਰਾਜ ਕਹਿੰਦੇ ਦੇਵੇ ਕੋਈ ਹੋਰ ਕਿਵੇਂ ਦੇ ਸਕਦਾ ਹੈ, ਹੋਰ ਕੋਈ, ਆਪਾਂ ਹੀ ਹੈ ਸਾਰੇ ਜਾਣੇ, ਆਪਾਂ ਆਪੋ ਆਪਣੇ ਨਾਂ 'ਤੇ ਹੀ ਲਾ ਲਓ। ਜੇ ਕੋਈ ਅਫੀਸਰ ਹੈ ਉਹ ਜੇ ਕੋਈ ਕਹੇ ਦੂਸਰੇ ਨੂੰ ਵੀ ਤੂੰ ਉਹਦੇ ਸਾਈਨ ਕਰ ਦੇ, ਉਹ ਕਹਿੰਦਾ ਮੈਂ ਕਿਵੇਂ ਕਰ ਸਕਦਾ ਉਹਦੇ ਸਾਈਨ, ਮੈਂ ਮਰਨਾ, ਉਹਦੇ ਸਾਈਨ ਤਾਂ ਉਹੀ ਕਰ ਸਕਦਾ, ਉਹਦਾ ਨਾਮ ਤਾਂ ਉਹੀ ਲਿਖ ਸਕਦਾ। ਉਹ ਵਾਹਿਗੁਰੂ ਆਪਣਾ ਨਾਮ ਖੁਦ ਹੀ ਦੇ ਸਕਦੇ ਨੇ, ਔਰ ਅਥਾਰਟੀ ਸਤਿਗੁਰੂ ਕੋਲ, ਪੰਜਾਂ ਪਿਆਰਿਆਂ ਕੋਲ ਉਹ ਦੇ ਸਕਦੇ ਨੇ। ਹੋਰ ਕੋਈ ਬੰਦਾ ਦੁਨੀਆਂ ਜਾ ਕੇ ਮੈਂ ਫਲਾਣੇ ਥਾਂ ਤੋਂ ਨਾਮ ਲਿਆ, ਮੈਂ ਨਾਮ ਲੈ ਕੇ ਆਇਆ ਹਾਂ, ਨਿਰੀ ਠੱਗੀਬਾਜ਼ੀ ਹੈ, ਕੋਈ ਕਿਸੇ ਨੂੰ ਨਾਮ ਦੇ ਨਹੀਂ ਸਕਦਾ। ਹੁਣ ਕਈ ਵਿੱਚ ਬੈਠੇ ਵੀ ਹੁੰਦੇ ਆ ਵੀ ਮੈਂ ਫਲਾਣੇ ਥਾਂ ਨਾਮ ਲਿਆ, ਉਹਨੂੰ ਗੁੱਸਾ ਵੀ ਆਊਗਾ ਗੱਲ ਸੁਣ ਕੇ ਵੀ ਐਵੇਂ ਕਰਦਾ ਹੈ, ਪਰ ਤੇਰੇ ਕੋਲ ਭਰਾ ਫਿਲਟਰ ਨਹੀਂ ਲੱਗਿਆ ਹੋਇਆ, ਤੈਨੂੰ ਗੱਲ ਦਾ ਪਤਾ ਹੀ ਨਹੀਂ ਕਿ ਤੇਰੇ ਨਾਲ ਵੀ ਧੋਖਾ ਹੋ ਗਿਆ। ਜਿਹੜਾ ਬੰਦਾ ਕਹਿੰਦਾ ਕਿ ਮੈਂ ਰੱਬ ਦਾ ਨਾਮ ਦਿੰਦਾ, ਤੁਸੀਂ ਆਪ ਦੱਸੋ ਦੂਜੇ ਦੇ ਸਾਈਨ ਕੋਈ ਕਰ ਸਕਦਾ? ਵਾਹਿਗੁਰੂ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਦੂਜਿਆ ਕੌਣ ਦੇ ਸਕਦਾ ਤੁਹਾਨੂੰ? ਸਿਰਫ ਵਾਹਿਗੁਰੂ ਹੀ ਨਾਮ ਦੇ ਸਕਦੇ ਨੇ। ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰਕ ਹੈ, ਮੂਰਤ ਹੈ, ਜਗ ਆਇਓ। ਵਾਹਿਗੁਰੂ ਨਾਮ ਵਾਹਿਗੁਰੂ ਹੀ ਦੇ ਸਕਦੇ ਨੇ, ਜਾਂ ਗੁਰੂ ਨਾਨਕ ਸਾਹਿਬ ਨੂੰ ਹੁਕਮ ਹੈ, ਪੰਜਾਂ ਪਿਆਰਿਆਂ ਨੂੰ ਹੁਕਮ ਹੈ ਨਾਮ ਦੇਣ ਦਾ। ਸੋ ਮਹਾਰਾਜ ਕਹਿੰਦੇ ਸੇਵੀ ਸਾਹਿਬ ਆਪਣਾ ਹਵਰ ਨਾ ਜਾ ਚੌਂਕੋਏ। ਹੋਰ ਮੈਂ ਕੁਛ ਮੰਗਦਾ ਨਹੀਂ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਨਹੀਂ ਤੁਹਾਡੇ ਵਾਂਗੂ ਮੰਗਦਾ, ਰੋਜ਼ ਦੁੱਧ ਦਿਓ, ਪੁੱਤ ਦਿਓ, ਰੋਜੀ ਦਿਓ, ਰੋਟੀ ਦਿਓ, ਦੇ ਲਿਸਟਾਂ ਇੰਨੀਆਂ ਲੰਮੀਆਂ ਲੰਮੀਆਂ। ਕਹਿੰਦੇ ਮੈਂ ਸਾਹਿਬ ਤੋਂ ਇੱਕ ਤਾਂ ਉਹਦਾ ਨਾਮ ਮੰਗਿਆ, ਇੱਕ ਮੈਂ ਇਹ ਮੰਗਿਆ ਕਿ ਸੇਵੀ ਸਾਹਿਬ ਆਪਣਾ, ਹੇ ਮੇਰੇ ਆਪਣੇ ਗੁਰੂ ਗ੍ਰੰਥ ਸਾਹਿਬ ਮੈਂ ਤੁਹਾਡੀ ਸੇਵਾ ਕਰਾਂ, ਹੋਰ ਮੈਂ ਕੁਛ ਨਹੀਂ ਮੰਗਦਾ। ਇਹੀ ਵੱਡੀ ਗੱਲ ਹੁੰਦੀ, ਸਭ ਤੋਂ ਵੱਡੀ ਗੱਲ ਹੋਰ ਕਿਹੜੀ ਹੈ? ਜੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਬਹਿਣਾ ਮਿਲ ਜਾਵੇ, ਜੇ ਮਹਾਰਾਜ ਦੀ ਚੌਰ ਦੀ ਸੇਵਾ ਮਿਲ ਜਾਵੇ, ਜੇ ਰੁਮਾਲਿਆਂ ਦੀ ਸੇਵਾ ਮਿਲ ਜਾਵੇ, ਇਹਦੇ ਨਾਲੋਂ ਵੱਡੀ ਹੋਰ ਸੇਵਾ ਕਿਹੜੀ ਹੋ ਸਕਦੀ? ਪਰ ਲੋਕਾਂ ਨੂੰ ਗਿਆਨ ਨਹੀਂ। ਪਰ ਗੁਰੂ ਨਾਨਕ ਦੇਵ ਜੀ ਮੰਗਦੇ ਨੇ ਆਪਣੇ ਸਾਹਿਬ ਦੀ ਸੇਵਾ, ਗੁਰੂ ਅੰਗਦ ਦੇਵ ਜੀ ਨੇ ਮੰਗੀ ਆਪਣੇ ਮਾਲਕ ਦੀ ਸੇਵਾ, ਗੁਰੂ ਅਮਰਦਾਸ ਜੀ ਨੇ ਕੀਤੇ ਆਪਣੇ ਸਾਹਿਬ ਦੀ ਸੇਵਾ, ਗੁਰੂ ਰਾਮਦਾਸ ਜੀ ਨੇ ਕੀਤੀ ਸਾਹਿਬ ਦੀ ਸੇਵਾ। ਨਾਨਕ ਤਾ ਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਦਾਸ ਹਾਂ ਵਾਹਿਗੁਰੂ ਅਕਾਲ ਪੁਰਖ ਦਾ, ਬਿੰਦ ਬਿੰਦ ਥੋੜ੍ਹੇ ਥੋੜ੍ਹੇ ਸਮੇਂ ਦੇ ਵਿੱਚ, ਅੱਖ ਚਮਕਣ ਦੇ ਸਮੇਂ ਦੇ ਵਿੱਚ ਚੁੱਕ ਚੁੱਕ ਹੋਏ, ਟੁਕੜੇ ਟੁਕੜੇ ਹੋ ਜਾਵਾਂ ਤੇਰੇ ਨਾਮ ਤੋਂ।
ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਆਪਾਂ ਨਹੀਂ ਕਹਿੰਦੇ ਕਿਉਂਕਿ ਆਪਾਂ ਨਾਮ ਦੀ ਸ਼ਕਤੀ ਨੂੰ ਦੇਖਿਆ ਹੀ ਨਹੀਂ। ਗੁਰੂ ਨਾਨਕ ਦੇਵ ਜੀ ਨੇ ਨਾਮ ਦੀ ਸ਼ਕਤੀ ਨੂੰ ਦੇਖਿਆ, ਜਾਣਿਆ, ਪਰਖਿਆ। ਸਭ ਉਹਨਾਂ ਨੂੰ ਪਤਾ ਕਿ ਨਾਮ ਕਿੰਨਾ ਕੁ ਵੱਡਾ। ਹੁਣ ਜਿਨ੍ਹਾਂ ਨੂੰ ਕਦਰ ਹੈ ਨਾਮ ਦੀ, ਉਹ ਕਹਿੰਦੇ ਨੇ ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਮੈਂ ਕੁਰਬਾਨ ਤੇਰੇ ਨਾਮ ਤੋਂ ਟੁਕੜੇ ਟੁਕੜੇ ਹੋ ਜਾਵਾਂ। ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾਓ। ਫਿਰ ਦੁਬਾਰਾ ਬਚਨ ਕਰਦੇ ਨੇ ਰਹਾਓ ਦੀ ਪੰਕਤੀ ਚ, ਹੇ ਸਾਹਿਬ, ਹੇ ਮਾਲਕ, ਹੇ ਵਾਹਿਗੁਰੂ, ਤੇਰੇ ਨਾਮ ਤੋਂ ਮੈਂ ਖਿਨ ਖਿਨ ਕਾਲ ਦੇ ਵਿੱਚ ਟੁਕੜੇ ਟੁਕੜੇ ਹੋ ਜਾਵਾਂ, ਬਲਿਹਾਰ ਜਾਵਾਂ, ਤਾਂ ਇੱਥੋਂ ਮੈਂ ਕੁਰਬਾਨ ਜਾਵਾਂ ਤੇਰੇ ਨਾਮ ਤੋਂ। ਐਡਾ ਵੱਡਾ ਤੇਰਾ ਨਾਮ, ਇੰਨੀ ਤੇਰੇ ਨਾਮ ਦੇ ਅੰਦਰ ਤਾਕਤ ਹੈ, ਕਮਾਲ ਹੈ। ਜਿਵੇਂ ਕਿਸੇ ਬੰਦੇ ਨੂੰ ਕੋਈ ਸਾਰੇ ਹੀ ਜਾਣਦੇ ਹੋਣ, ਦੁਨੀਆਂ 'ਚ ਉਹਦਾ ਨਾਮ ਮਸ਼ਹੂਰ ਹੋਵੇ, ਕਿਤੇ ਵੀ ਉਹਦਾ ਜਾ ਕੇ ਨਾਂ ਲੈ ਦੇਈਏ, ਆਪਾਂ ਵੀ ਉਹਨੂੰ ਆ ਕੇ ਕਹਾਂਗੇ ਵੀ ਕਮਾਲ ਹੈ, ਤੈਨੂੰ ਤਾਂ ਸਾਰੇ ਹੀ ਜਾਣਦੇ ਨੇ। ਜਿੱਥੇ ਤੇਰਾ ਨਾਂ ਲੈ ਦਿੰਦੇ ਹੈ, ਉੱਥੇ ਹੀ ਦੁਨੀਆਂ ਮੇਰਾ ਸਤਿਕਾਰ ਕਰਦੀ। ਵਾਹਿਗੁਰੂ ਨਾਮ 'ਚ ਇੰਨੀ ਤਾਕਤ, ਇੰਨਾ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਸੀ। ਜਿਨ੍ਹਾਂ ਨੂੰ ਆਪਾਂ ਬਹੁਤ ਵੱਡੇ ਵੱਡੇ ਮੰਨਦੇ ਹਾਂ, ਬੜੇ ਬੜੇ ਦੇਵਤੇ, ਬੜੇ ਬੜੇ ਦੈਂਤ, ਹਰ ਵੱਡੀ ਸ਼ਕਤੀ ਨਾਮ ਜਪਣ ਵਾਲੇ ਕੋਲ ਹੱਥ ਜੋੜ ਕੇ ਆ ਕੇ ਕਹਿੰਦੇ ਕੋਈ ਸੇਵਾ ਦੱਸੋ ਜੀ, ਕੋਈ ਸੇਵਾ ਹੈ ਸਾਡੇ ਲਾਇਕ। ਮੈਂ ਬੜੀਆਂ ਬੜੀਆਂ ਐਸੀਆਂ ਹਸਤੀਆਂ ਨੂੰ ਦੇਖਿਆ, ਮਿਲਿਆ। ਕੋਈ ਮਹਾਂਪੁਰਸ਼ ਸੀਗੇ, ਉਹ ਜ਼ਿਆਦਾਤਰ ਗਰਮੀ 'ਚ ਹੀ ਬੈਠਦੇ ਆ, ਹੈ ਬ੍ਰਹਮ ਗਿਆਨ ਵਿੱਚ ਰੱਤੇ ਹੋਏ। ਬਸ ਉਹਨਾਂ ਦਾ ਸੁਭਾਅ ਹੀ ਹੈ, ਨਾ ਤਾਂ ਉਹਨਾਂ ਦੇ ਸਥਾਨ 'ਤੇ ਕੋਈ ਪੱਖਾ, ਨਾ ਦਰਵਾਜ਼ਾ, ਸੁੱਖ ਸਹੂਲਤ ਕੋਈ ਰੱਖੀ ਨਹੀਂ ਉਹਨਾਂ ਨੇ ਤਾਂ ਕਿ ਮੇਰੇ ਕੋਲ ਕੋਈ ਆਵੇ ਹੀ ਨਾ। ਉਹ ਇੱਕ ਵਾਰ ਬਚਨ ਕਰਨ ਲੱਗ ਪਏ, ਕਹਿੰਦੇ ਇੱਕ ਵਾਰ ਬੜੀ ਗਰਮੀ, ਜਿਵੇਂ ਹੁਣ ਗਰਮੀ ਪੈ ਰਹੀ ਹੈ ਗਰਮੀ, ਕਹਿੰਦੇ ਮੇਰੇ ਕੋਲ ਆ ਕੇ ਖੜ ਗਏ ਹਨੂੰਮਾਨ। ਕਹਿਣ ਲੱਗੇ ਜੀ ਜੇ ਹੁਕਮ ਹੋਵੇ ਤਾਂ ਮੈਂ ਹਵਾ ਚਲਾ ਦਿਆਂ ਇੱਥੇ। ਉਹ ਕਹਿੰਦੇ ਨਾ, ਕੋਈ ਲੋੜ ਨਹੀਂ ਹਵਾ ਚਲਾਉਣ ਦੀ, ਤੂੰ ਆਪਣਾ ਕੰਮ ਕਰ ਅਤੇ ਮੈਨੂੰ ਆਪਣਾ ਕੰਮ ਕਰਨ ਦੇ। ਕਹਿੰਦੇ ਫਿਰ ਸ਼ਿਵ ਜੀ ਆ ਕੇ ਕਿ ਛਿੜਕਾਓ ਕਰਦੀ ਹੈ ਜੀ ਜੇ ਤੁਸੀਂ ਕਹੋ ਤਾਂ। ਉਹ ਕਹਿੰਦੇ ਨਾ, ਛਿੜਕਾਓ ਦੀ ਕੋਈ ਲੋੜ ਨਹੀਂ। ਕਹਿੰਦੇ ਮੈਂ ਉਈ ਨਾਮ ਵਿੱਚ ਹੀ ਆਨੰਦ, ਤਾਂ ਤੁਹਾਨੂੰ ਪਤਾ ਨਹੀਂ ਕੀ ਹੋਈ ਜਾਂਦਾ, ਸਾਰੇ ਵਾਰੀ ਵਾਰੀ ਕਹਿੰਦੇ ਮੈਨੂੰ ਆ ਕੇ ਤੁਸੀਂ ਤੰਗ ਕਰੀ ਜਾਂਦੇ ਹੋ। ਐਡੇ ਐਡੇ ਦੇਵੀ ਦੇਵਤੇ ਆ ਕੇ ਉਸ ਬੰਦੇ ਨੂੰ ਕਹਿੰਦੇ ਨੇ ਕੋਈ ਸੇਵਾ ਦੱਸੋ ਜੀ ਸਾਨੂੰ। ਉਲਟੇ ਸੇਵਾ 'ਚ ਲੱਗ ਜਾਂਦੇ ਸਾਰੇ ਜਾਣੇ ਜਿਨ੍ਹਾਂ ਦੇ ਕੋਲ ਨਾਮ ਹੈ। ਜਿਵੇਂ ਦੁਨੀਆਂ 'ਚ ਜਿਹਦੇ ਕੋਲ ਰੁਪਈਆ ਨਾ ਬਹੁਤਾ, ਲੋਕ ਉਹਨੂੰ ਉਈ ਸਤਿ ਸ਼੍ਰੀ ਅਕਾਲ ਬੁਲਾਈ ਜਾਂਦੇ, ਐਵੇਂ ਪੁੱਛੀ ਜਾਣਗੇ ਗੱਲਬਾਤ। ਜਿਹਦੇ ਕੋਲ ਪੈਸਾ ਨਹੀਂ ਉਹਨੂੰ ਕੋਈ ਨਹੀਂ ਪੁੱਛਦਾ। ਇਸੇ ਪ੍ਰਕਾਰ ਜਿਹਦੇ ਕੋਲ ਨਾਮ ਧਨ ਆ ਜਾਂਦਾ ਉਹਨੂੰ ਤਿੰਨੇ ਲੋਕ ਹੀ ਪੁੱਛਣ ਲੱਗ ਜਾਂਦੇ ਨੇ ਕੋਈ ਸੇਵਾ ਹੈ ਜੀ ਦੱਸੋ ਤਾਂ ਜਰਾ ਸਾਨੂੰ ਕੋਈ ਸੇਵਾ ਦੱਸੋ। ਉਹ ਕਹਿੰਦੇ ਨਾ ਭਾਈ ਕੋਈ ਸੇਵਾ ਨਹੀਂ। ਕਹਿੰਦੇ ਕੋਈ ਤਾਂ ਦੱਸੋ। ਕਹਿੰਦੇ ਚੰਗਾ ਉਰੇ ਬਹਿ ਜਾ ਮੇਰੇ ਕੋਲ। ਦੇਵਤਿਆਂ ਨੂੰ ਕੋਲ ਬਿਠਾਏ, ਕਹਿੰਦੇ ਚਲੋ ਮੇਰੇ ਮਗਰ ਮਗਰ ਬੋਲੋ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵ ਸੀ ਇੱਕ ਨਾਨਕ ਕੀ ਅਰਦਾਸ ਜੇ ਤੁਧ ਪਾਵ ਸੀ ਇੱਕ ਨਾਨਕ ਕੀ ਦਾਸ ਜੇ ਤੁਧ ਪਾਵ ਸੀ ਇੱਕ ਨਾਨਕ ਕੀ ਅਰਦਾਸ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ
ਸ਼ਬਦ ਹਜ਼ਾਰਿਆਂ ਦੀ ਬਾਣੀ ਵਿੱਚ ਆਪਾਂ ਹਮੇਸ਼ਾ ਜਦੋਂ ਬਾਣੀ ਪੜ੍ਹਦੇ ਹਾਂ ਕਈ ਵਿਸ਼ਰਾਮ ਨਹੀਂ ਆਉਂਦੇ ਅਤੇ ਕਈ ਸਾਡੇ ਜਿਹੜੇ ਅੱਖਰ ਨੇ ਉਹਦੇ ਅਰਥ ਵੀ ਨਹੀਂ ਆਪਾਂ ਨੂੰ ਪਤਾ ਲੱਗਦੇ ਵੀ ਇਹ ਮਤਲਬ ਕੀ ਹੈ ਫਿਰ ਆਪਾਂ ਸੋਚਦੇ ਚਲੋ ਇਹ ਦੇਖਾਂਗੇ ਕਿਤੇ ਦੇਖਾਂਗੇ 50 ਸਾਲ ਲੰਘ ਕੇ ਦੇਖਿਆ ਹੀ ਨਹੀਂ 7 ਸਾਲ ਲੰਘ ਕੇ ਕਦੇ ਦੇਖਿਆ ਹੀ ਨਹੀਂ ਪਰ ਟਾਈਮ ਨਹੀਂ ਲੱਗਦਾ ਕੰਮਾਂ 'ਚੋਂ ਟਾਈਮ ਨਹੀਂ ਲੱਗਦਾ ਅਤੇ ਦੇਖਣਾ ਆਪਾਂ ਹੈ ਤਾਂ ਸਾਰੀ ਜ਼ਿੰਦਗੀ ਇਹੀ ਦੇਖਾਂਗੇ ਇਹਦਾ ਅਰਥ ਕੀ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਰਥ ਤੋਂ ਬਿਨਾਂ ਆਨੰਦ ਨਹੀਂ ਬਣਦਾ ਜੀਵ ਨੂੰ ਵਾਹਿਗੁਰੂ ਜੀ ਤਿਲੰਗ ਮਹੱਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਲੰਗ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੀਸਰੇ ਘਰ ਸੁਰਤਾਰ 'ਚ ਗਾਉਣ ਦਾ ਹੁਕਮ ਕਰਦੇ ਤਿੰਨ ਤਾਲਾਂ ਵਿੱਚ ਗਾਉਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ ਆਪਣਾ ਸਤਿਗੁਰੂ ਦੀ ਕਿਰਪਾ ਦੁਆਰਾ ਓਅੰਕਾਰ ਦੀ ਪ੍ਰਾਪਤੀ ਹੋ ਸਕਦੀ ਸੋ ਮਹਾਰਾਜ ਕਹਿੰਦੇ ਪਰ ਇਹ ਜਿਹੜਾ ਸਰੀਰ ਹੈ ਸਾਡਾ ਇਹੋ ਤਨ ਮਾਇਆ ਪਾਹਿਆ ਪਿਆਰੇ ਜਿਵੇਂ ਫਟਕੜੀ ਪਾ ਕੇ ਰੰਗ ਦੇ ਵਿੱਚ ਜਾਂ ਕੋਈ ਹੋਰ ਚੀਜ਼ ਪਾ ਕੇ ਰੰਗ ਨੂੰ ਪੱਕਾ ਕਰ ਦਿੰਦੇ ਨੇ ਲਲਾਰੀ ਪਾਹ ਚੜ ਗਈ ਇਹਨੂੰ ਉਹ ਪਾਹ ਜਿਹੜੀ ਚੜ ਗਈ ਉਤਰਦੀ ਨਹੀਂ ਕੱਪੜੇ ਤੋਂ ਤਾਰ ਨੂੰ ਰੰਗ ਚੜ ਗਿਆ ਪੱਕਾ ਹੁਣ ਨਹੀਂ ਉਤਰਦਾ ਹੁਣ ਮਹਾਰਾਜ ਕਹਿੰਦੇ ਆਪਣੇ ਸਰੀਰਾਂ ਨੂੰ ਵੀ ਐਸੀ ਪਾਹ ਚੜ ਗਈ ਹੈ ਲੀਤੜਾ ਲੱਭ ਰੰਗਾਏ ਲੱਭ ਹੁੰਦਾ ਖਾਣ ਪੀਣ ਦੇ ਰੰਗ ਵਿੱਚ ਰੰਗਿਆ ਗਿਆ ਸਾਡਾ ਸਰੀਰ ਕਹਿਦੋ ਖਾਂ ਕਿਸੇ ਬੰਦੇ ਨੂੰ ਖਾਣਾ ਪੀਣਾ ਕੋਈ ਮਾੜਾ ਮੋਟਾ ਘਟਾ ਦੇ ਛੱਡ ਦੇ ਗਲ ਪੈਂਦਾ ਆਪਣੇ ਮੇਰੇ ਪੈਸੇ ਹੈ ਮੈਂ ਜਿਵੇਂ ਮਰਜ਼ੀ ਕਰਾਂ ਤੈਨੂੰ ਕੀ ਮੈਂ ਜੋ ਮਰਜ਼ੀ ਖਾਵਾਂ ਤੂੰ ਮੈਨੂੰ ਰੋਕ ਸਕਦਾ ਮਹਾਰਾਜ ਕਹਿੰਦੇ ਹਟਾਓ ਤਾਂ ਦੁਨੀਆਂ ਨੂੰ ਖਾਣੋ ਪੀਣੋ ਦੁਨੀਆਂ ਦਾ ਖਾਣਾ ਪੀਣਾ ਹੀ ਨਹੀਂ ਮੁੱਕਦਾ ਸਵੇਰੇ ਖਾਣਾ ਦੁਪਹਿਰੇ ਖਾਣਾ ਰਾਤ ਨੂੰ ਖਾਣਾ ਵਿਚਕਾਰ ਫਿਰ ਖਾਣਾ ਖਾਈ ਜਾਣਾ ਕਹਿੰਦੇ ਲਓ ਦੁਨੀਆਂ ਖਾਣ 'ਤੇ ਹੀ ਲੱਗੀ ਹੋਈ ਹੈ ਕੋਈ ਰਜੋ ਗੁਣੀ ਭੋਜਨ ਛਕਦਾ ਕੋਈ ਤਮੋ ਗੁਣੀ ਭੋਜਨ ਛਕਦਾ ਕੋਈ ਸਤੋ ਗੁਣੀ ਖਾਈ ਜਾਂਦੇ ਨੇ ਪਰ ਖਾਂਦੇ ਸਾਰੇ ਹੀ ਨੇ ਕਿਉਂਕਿ ਮਾਇਆ ਦੀ ਐਸੀ ਪਾਹ ਚੜੀ ਪਈ ਹੈ ਜਦ ਸਾਰਾ ਦਿਨ ਖਾਈ ਜਾਣਾ ਔਰ ਇਹੀ ਜਿਹੀਆਂ ਚੀਜ਼ਾਂ ਖਾਣੀਆਂ ਕਿ ਲੋਭੀ ਜੰਤ ਨਾ ਜਾਣੇ ਭੱਖ ਅਪੱਖ ਸਭ ਖਾਏ ਜਦੋਂ ਬੰਦੇ ਦੇ ਅੰਦਰ ਖਾਣ ਵਾਸਤੇ ਜ਼ਬਾਨ ਚੱਲ ਹੀ ਪਈ ਫਿਰ ਜੋ ਮਰਜ਼ੀ ਮੂੰਹ 'ਚ ਪਾਈ ਜਾਵੇ ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲ ਯੁੱਗ ਦੇ ਵਿੱਚ ਪ੍ਰਧਾਨਤਾ ਹੈ ਖਾਣ ਪੀਣ ਦੀ ਜਾਂ ਤਾਂ ਵਿਸ਼ਿਆਂ ਦੀ ਪ੍ਰਧਾਨਤਾ ਹੈ ਜਾਂ ਖਾਣ ਪੀਣ ਦੀ ਪ੍ਰਧਾਨਤਾ ਹੈ ਸੰਜਮ ਰੱਖਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਕੋਈ ਬੰਦਾ ਮੁਸ਼ਕਲ ਨਾਲ ਹੀ ਸੰਜਮ ਰੱਖਦਾ ਖਾਣ ਪੀਣ ਤੋਂ ਸੰਕੋਚ ਕਰਨਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਰੱਬ ਨੂੰ ਇਹ ਚੋਲਾ ਭਾਉਂਦਾ ਨਹੀਂ ਤੇਰਾ ਮੇਰਾ ਕੰਤ ਨਾ ਭਾਵ ਹੈ ਚੋਲੜਾ ਪਿਆਰੇ ਇਹ ਰੱਬ ਨੂੰ ਨਹੀਂ ਭਾਉਂਦਾ ਤੇਰਾ ਸਰੀਰ ਰੂਪੀ ਚੋਲਾ ਸਾਰਾ ਦਿਨ ਜਿਹੜਾ ਚਰਦਾ ਹੀ ਰਹਿੰਦਾ ਖਾਂਦਾ ਹੀ ਰਹਿੰਦਾ ਹੈ ਜੇ ਖਾਂਦਾ ਨਹੀਂ ਚਲੋ ਵਿਹਲਾ ਬੈਠਾ ਖਾ ਪੀ ਕੇ ਰੱਜ ਗਿਆ ਤਾਂ ਖਾਣ 'ਚ ਧਿਆਨ ਰਹਿੰਦਾ ਸਵੇਰ ਦੀ ਰੋਟੀ ਖਾਂਦਾ ਅੱਜ ਕਹਿੰਦੇ ਦੁਪਹਿਰੇ ਕੀ ਬਣਾ ਰਹੇ ਹੋ ਫਿਰ ਰਾਤ ਨੂੰ ਕੀ ਖਾ ਰਹੇ ਹਾਂ ਫਿਰ ਅੱਜ ਆਪਾਂ ਸ਼ਾਮ ਨੂੰ ਕੀ ਲਿਆ ਰਹੇ ਹਾਂ ਚਾਹ ਦੇ ਨਾਲ ਇਹੀ ਕੰਮ ਚੱਲਦਾ ਫਿਰ ਦਿਮਾਗ ਦੇ ਅੰਦਰ ਦੂਜੀ ਗੱਲ ਹੀ ਨਹੀਂ ਆਉਂਦੀ ਇਹੀ ਚੱਕਰੀ ਚੱਲੀ ਜਾਂਦੀ ਕੀ ਖਾਣਾ ਮਹਾਰਾਜ ਕਹਿੰਦੇ ਜਦ ਇਹਦੇ ਦਿਮਾਗ ਦੇ ਵਿੱਚ ਚਿੱਤ ਵਿੱਚ ਹੀ ਵਸਿਆ ਖਾਣਾ ਤਾਂ ਇੱਥੇ ਨਾਮ ਨੇ ਕਿੱਥੇ ਵਸਣਾ ਕਿਉਂ ਧਨ ਸੇਜੈ ਜਾਏ
ਤੇ ਇਹ ਜੀਵ ਰੂਪ ਇਸਤਰੀ ਦੀ ਸਹਿਜਾ ਤੇ ਪਰਮਾਤਮਾ ਕਿਵੇਂ ਜਾਵੇ, ਭਾਵ ਮਿਲਾਪ ਕਿਵੇਂ ਹੋਵੇ ਇਹਨਾਂ ਦਾ ਆਪਸ ਵਿੱਚ? ਉਹਦਾ ਤਾਂ ਧਿਆਨ ਹੀ ਖਾਣ ਪੀਣ 'ਚ ਹੈ, ਸਾਰਾ ਦਿਨ ਖੀਰ ਖਾਣੇ ਸਿੱਖ ਵਾਂਗੂ ਖਾਂਦਾ ਹੀ ਰਹਿੰਦਾ। ਹਾਂ ਕੁਰਬਾਨ ਹੈ ਜਾਓ ਮਿਹਰਬਾਨਾ, ਹਾਂ ਕੁਰਬਾਨ ਹੈ ਜਾਓ। ਮਹਾਰਾਜ ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਵਾਂ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਹਰ ਵਕਤ ਕੁਰਬਾਨ ਜਾਵਾਂ। ਹਾਂ ਕੁਰਬਾਨ ਹੈ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਮ, ਜਿਹੜੇ ਤੇਰਾ ਨਾਮ ਲੈਂਦੇ ਨੇ ਉਹਨਾਂ ਤੋਂ ਮੈਂ ਰਾਤ ਦਿਨ ਦੁਪਹਿਰੇ ਸਵੇਰੇ ਸ਼ਾਮ ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮੈਂ ਉਹਨਾਂ ਤੋਂ ਹਰ ਵਕਤ ਹੀ ਕੁਰਬਾਨ ਜਾਂਦਾ। ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨ ਹੈ ਜਾਉ, ਸਦਾ ਹੀ ਕੁਰਬਾਨ ਜਾਵਾਂ ਜਿਹੜੇ ਤੇਰੇ ਨਾਮ ਲੈਂਦੇ ਨੇ, ਤੰਨ ਨੇ ਤੇਰੇ ਗੁਰਮੁਖ, ਜਿਹੜੇ ਨਾਮ ਤੋਂ ਬਿਨਾਂ ਦੂਸਰੀ ਗੱਲ ਹੀ ਨਹੀਂ ਕਰਦੇ ਕੋਈ। ਜਦੋਂ ਸਤਿਗੁਰੂ ਜੀ ਲਿਖਦੇ ਨੇ ਤਾਂ ਆਪਾਂ ਨਹੀਂ ਪੜ੍ਹਦੇ ਰੋਜ਼, ਆਪਾਂ ਪੜ੍ਹਦੇ ਹਾਂ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਕੁਰਬਾਨ ਜਾਵਾਂ ਨਾਮ ਜਪਣ ਵਾਲਿਆਂ ਤੋਂ। ਤੇ ਫਿਰ ਜਦੋਂ ਆਪਾਂ ਕਹੀਏ ਪਿਆਰ ਸਤਿਕਾਰ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਹੁਣ ਇਹੀ ਤਾਂ ਕਿਹਾ ਹਾਂ ਕੁਰਬਾਨ ਹੈ ਜਾਓ ਮਿਹਰਬਾਨਾ, ਹਾਂ ਕੁਰਬਾਨ ਹੈ ਜਾਓ, ਹਾਂ ਕੁਰਬਾਨ ਹੈ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕਹਿ ਹਾਂ ਸਦ ਕੁਰਬਾਨ ਹੈ ਜਾਓ। ਆਹ ਜਿਹੜਾ ਸੰਗਤ ਨੇ ਵਾਹਿਗੁਰੂ ਕਿਹਾ ਇਸੇ ਤੋਂ ਹੀ ਤਾਂ ਕਿਹਾ, ਕਹਿੰਦੇ ਮੈਂ ਕੁਰਬਾਨ ਜਾਵਾਂ ਸੰਗਤ ਤੋਂ, ਵਾਹਿਗੁਰੂ ਕਹਿੰਦੇ ਹੋ ਤਾਂ ਮੈਂ ਕੁਰਬਾਨ ਜਾਂਦਾ, ਮੈਂ ਬਲਿਹਾਰ ਜਾਵਾਂ ਤੁਹਾਡੇ ਦਰਸ਼ਨ ਕਰਨ ਆਉਂਦੇ ਮਹਾਰਾਜ। ਪਰ ਆਪਾਂ ਨੂੰ ਤਾਂ ਖੈਰ ਦਿਖਦੇ ਨਹੀਂ, ਪਰ ਦਰਸ਼ਨ ਕਰਨ ਤਾਂ ਆਉਂਦੇ ਆਪਣੇ। ਮਹਾਰਾਜ ਕਹਿੰਦੇ ਦੇਖ ਕੇ ਆਵਾਂ ਸੰਗਤ ਨੂੰ, ਮੇਰਾ ਜੀ ਕਰਦਾ ਮੈਂ ਦੇਖਾਂ, ਨਾਮ ਜਪਦੇ ਬਾਣੀ ਪੜ੍ਹਦੇ ਉਹਨੂੰ ਦੇਖਣ ਆਉਂਦੇ ਨੇ, ਮੱਥਾ ਵੀ ਟੇਕਦੇ ਨੇ ਮਹਾਰਾਜ ਨੂੰ ਆ ਕੇ, ਸੰਗਤ ਨੂੰ ਵੀ ਦੇਖਦੇ ਨੇ, ਖੁਸ਼ ਵੀ ਹੁੰਦੇ ਨੇ, ਇੰਨੀ ਸੰਗਤ ਬਹਿ ਕੇ ਨਾਮ ਜਪਦੀ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਦਾ ਕੋਈ ਬਚਨ ਝੂਠਾ ਨਹੀਂ। ਜੇ ਆਪਾਂ ਕਹੀਏ ਕਿ ਉਹ ਬਚਨ ਝੂਠਾ ਕਿ ਮਹਾਰਾਜ ਨੇ ਕਿਹਾ ਕਿ ਮੈਂ ਉਹਨਾਂ ਗੁਰਸਿੱਖਾਂ ਦੀ ਚਰਨ ਧੂੜ ਲੈਣੀ ਹੈ ਭਾਈ ਜਿਹੜੇ ਨਾਮ ਜਪਦੇ ਨੇ, ਕਹਿੰਦੇ ਮੈਂ ਉਹਨਾਂ ਦੇ ਦਰਸ਼ਨ ਵੀ ਕਰਨੇ ਨੇ। ਮਹਾਰਾਜ ਕਹਿੰਦੇ ਮੈਨੂੰ ਵੀ ਸ਼ੌਂਕ ਹੈ ਦਰਸ਼ਨ ਕਰਨ ਦਾ, ਮੈਂ ਵੀ ਦਰਸ਼ਨ ਕਰਦਾ ਆਪਣੇ ਪਿਆਰਿਆਂ ਦੇ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਕਾਇਆ ਰੰਗਣ ਜੇ ਥੀ ਹੈ ਪਿਆਰੇ, ਇਹ ਕਾਇਆ ਜਿਹੜਾ ਸਰੀਰ ਹੈ, ਰੰਗਣ ਹੁੰਦਾ ਮਟਕੀ, ਇਹ ਸਰੀਰ ਨੂੰ ਜੇ ਆਪਾਂ ਮਟਕੀ ਦਾ ਰੂਪ ਦੇ ਦਈਏ, ਪਾਈਆ ਨੌ ਮਜੀਠ, ਜਿਵੇਂ ਲਲਾਰੀ ਆਪਣੀ ਮਟਕੀ ਵਿੱਚ ਰੰਗਣ ਵਾਲੇ ਭਾਂਡੇ ਵਿੱਚ ਫਿਰ ਪਾਣੀ ਪਾ ਕੇ ਮਜੀਠਾ ਰੰਗ ਪਾ ਦਿੰਦਾ, ਗੂੜਾ ਰੰਗ ਪੱਕਾ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਸਰੀਰ ਰੂਪੀ ਮਟਕੀ ਦੇ ਵਿੱਚ ਤੁਸੀਂ ਵੀ ਪੰਜਾਂ ਪਿਆਰਿਆਂ ਕੋਲੋਂ ਪੱਕਾ ਗੂੜਾ ਰੰਗ ਪਵਾ ਲਓ। ਉਹ ਖੰਡੇ ਬਾਟੇ ਦਾ ਅੰਮ੍ਰਿਤ ਪੰਜ ਬਾਣੀਆਂ ਪੜ੍ਹ ਕੇ ਜਦ ਤਿਆਰ ਕਰ ਲੈਂਦੇ ਨੇ, ਤੇਰੇ ਮੁੱਖ ਵਿੱਚ ਪਾਉਣਗੇ, ਸੀਸ ਪਾਉਣਗੇ, ਅੱਖਾਂ 'ਚ ਪਾਉਣਗੇ, ਤੈਨੂੰ ਦ੍ਰਿੜ ਕਰਾਉਣਗੇ ਨਾਮ, ਉਹ ਨਾਮ ਤੇਰੇ ਅੰਦਰ ਚੱਲਿਆ ਜਾਏਗਾ ਤੇਰੀ ਸਰੀਰ ਰੂਪੀ ਮਟਕੀ ਦੇ ਵਿੱਚ, ਫਿਰ ਮਹਾਰਾਜ ਸਾਨੂੰ ਰੰਗ ਚੜ੍ਹ ਜਾਏਗਾ। ਮਹਾਰਾਜ ਕਹਿੰਦੇ ਜਦ ਲਲਾਰੀ ਮਟਕੀ ਦੇ ਵਿੱਚ ਪਾਣੀ ਪਾਉਂਦਾ ਹੈ, ਭਾਂਡੇ 'ਚ ਰੰਗ ਪਾਉਂਦਾ ਹੈ, ਫਟਕੜੀ ਪਾਉਂਦਾ ਹੈ, ਕੋਈ ਹੋਰ ਚੀਜ਼ਾਂ ਲੂਣ ਵਗੈਰਾ ਪਾਉਂਦਾ ਹੈ, ਤਾਂ ਉਹ ਪਾ ਕੇ ਪਰੇ ਤਾਂ ਨਹੀਂ ਬੈਠ ਜਾਂਦਾ, ਉਹ ਡੰਡਾ ਲੈ ਕੇ ਉਹ ਨਾਲ ਨਾਲ ਹਿਲਾਉਂਦਾ, ਜਿੱਥੇ ਜਿੱਥੇ ਰੰਗ ਨਹੀਂ ਚੜ੍ਹਦਾ ਉੱਥੇ ਚੜ੍ਹਾਉਂਦਾ ਹੈ, ਉਹ ਫਿਰ ਬਾਹਰ ਕੱਢ ਕੇ ਕੱਪੜੇ ਨੂੰ ਦੇਖਦਾ ਹੈ ਰੰਗ ਪੱਕਾ ਹੋ ਗਿਆ ਕਿ ਹਲੇ ਕਚਿਆਈ ਤਾਂ ਨਹੀਂ ਰਹਿੰਦੀ ਕੋਈ। ਕਹਿੰਦੇ ਇਸੇ ਤਰ੍ਹਾਂ ਸਤਿਗੁਰੂ ਲਲਾਰੀ ਵੀ ਕੋਲ ਖੜ ਜਾਂਦੇ ਨੇ, ਜਦ ਤੂੰ ਹਿਰਦੇ 'ਚ ਨਾਮ ਦਾ ਰੰਗ ਪਾਏਗਾ ਸਰੀਰ ਦੀ ਮਟਕੀ, ਸਾਧ ਸੰਗਤ ਰੂਪੀ ਸਥਾਨ 'ਤੇ ਆ ਕੇ ਨਾਮ ਦਾ ਪਾਣੀ, ਨਾਮ ਦਾ ਰੰਗ ਚੜ੍ਹਾ ਲਏਗਾ। ਜਦ ਇਹਦੇ ਵਿੱਚ ਰੰਗਣ ਵਾਲਾ ਜੇ ਰੰਗਾ ਸਾਹਿਬ, ਰੰਗਣ ਵਾਲਾ ਸਾਹਿਬ ਆਪਣੇ ਕੋਲ ਹੀ ਖੜਾ ਹੈ, ਜਦ ਆਪਾਂ ਨਾਮ ਨੂੰ ਹਿਰਦੇ 'ਚ ਲਿਜਾਵਾਂਗੇ ਮਾਲਕ ਆਪੇ ਰੰਗ ਚੜ੍ਹਾ ਦਿੰਦਾ। ਮਹਾਰਾਜ ਕਹਿੰਦੇ, ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਸਤਿਗੁਰੂ ਕਹਿੰਦੇ ਨੇ ਤੂੰ ਸਿਰਫ ਵਾਹਿਗੁਰੂ ਵਾਹਿਗੁਰੂ ਕਰਨਾ ਹੈ, बाकी दा काम साडा अपना है, बस जिन्ना तू वाहेगुरू वाहेगुरू करी जाएगा वसाउणा असी है। अपनी लिव आपे लाए गुरमुख सदा संभाली है। तुसी थोड़ा काम करो मैं अपना करूंगा कहिंदे, तुसी वाहेगुरू वाहेगुरू करो मैं आपे जिहदा मन टिकाउणा टिका देना।